ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਤਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖਾਂ ਦੁਆਰਾ ਜੋ ਲਿਖੀਆਂ ਲਿਖਤਾਂ ਹਨ, ਸੰਗਤ ਦੇ ਵਿਸ਼ੇ ਦੇ ਉੱਤੇ ਜੋ ਮਹਾਂਪੁਰਖਾਂ ਨੇ ਲਿਖਤਾਂ ਲਿਖੀਆਂ ਹਨ, ਉਹਦੇ ਚੋਂ ਇੱਕ ਭਾਗ ਦੇ ਨਾਲ ਆਪਾਂ ਸਾਂਝ ਕਰਾਂਗੇ। ਲਿਖਤ ਹੈ ਉਹਨਾਂ ਦੀ 81 ਨੰਬਰ, ਭਾਗ ਚੌਥਾ, ਸਤਸੰਗਤ ਕੈਸੀ ਜਾਣੀ। ਇਹਦੇ ਵਿੱਚ ਮਹਾਂਪੁਰਖਾਂ ਨੇ ਸਾਨੂੰ ਦਰਸਾਉਣ ਦਾ ਯਤਨ ਕੀਤਾ ਕਿ ਉਹ ਕਿਹੜੀਆਂ ਕਿਹੜੀਆਂ ਸਾਡੇ 'ਚ ਕਮੀਆਂ ਊਣਤਾਈਆਂ ਹਨ, ਜਿਨ੍ਹਾਂ ਕਰਕੇ ਅਸੀਂ ਸੰਗਤ 'ਚੋਂ ਪੂਰਾ ਪੂਰਾ ਲਾਹਾ ਨਹੀਂ ਲੈਂਦੇ, ਕਿਹੜੇ ਯਤਨ ਜਾਂ ਉਪਰਾਲੇ ਹਨ ਜਿਸ ਦੇ ਕਰਮ ਦੇ ਨਾਲ ਅਸੀਂ ਆਤਮਕ ਮਾਰਗ ਦੇ ਪਾਂਧੀ ਬਣ ਸਕਦੇ ਹਾਂ। ਆਓ ਧਿਆਨ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੀਏ ਜੀ। ਇਸ ਲੇਖ ਦੀ ਲੜੀ ਦੇ ਪਿਛਲਿਆਂ ਤਿੰਨਾਂ ਭਾਗਾਂ ਵਿੱਚ ਸੰਗਤ ਦੀ ਬਾਬਤ ਸਰਸਰੀ ਤੌਰ 'ਤੇ ਵਿਚਾਰ ਕੀਤੀ ਗਈ ਹੈ। ਅਗਲਿਆਂ ਭਾਗਾਂ ਵਿੱਚ ਇਸ ਵਿਸ਼ੇ ਦੇ ਡੂੰਘਿਆਂ ਗੁੱਝਿਆਂ ਭਾਵਾਂ ਅਤੇ ਭੇਦਾਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਦ੍ਰਿਸ਼ਟਾਉਣ ਦਾ ਯਤਨ ਕੀਤਾ ਜਾਵੇਗਾ। ਪਿਛਲੇ ਲੇਖ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਸੰਗਤ ਹੀ ਜੀਵਨ ਨੂੰ ਚੰਗਾ ਜਾਂ ਮਾੜਾ, ਹਾਂਜੀ, ਸੰਗਤ ਹੀ ਜੀਵਨ ਨੂੰ ਚੰਗਾ ਜਾਂ ਮਾੜਾ, ਸੁਖਦਾਈ ਜਾਂ ਦੁਖਦਾਈ, ਅਰੋਗ ਜਾਂ ਰੋਗੀ, ਪ੍ਰਫੁੱਲਤ ਜਾਂ ਮੁਰਝਾਇਆ, ਸ਼ਾਂਤ ਜਾਂ ਅਸ਼ਾਂਤ, ਨੇਕ ਜਾਂ ਬਦ, ਮੁਕਤ ਜਾਂ ਬੰਧਨ, ਸੁਰਗ ਜਾਂ ਨਰਕ, ਚੜ੍ਹਦੀਆਂ ਕਲਾਂ ਜਾਂ ਢਹਿੰਦੀਆਂ ਕਲਾਂ, ਨਿਰਮਲ ਜਾਂ ਮਲੀਨ, ਕਾਮਯਾਬ ਜਾਂ ਨਿਸ਼ਫਲ, ਯਾਦ ਜਾਂ ਭੁੱਲ, ਰਸਦਾਇਕ ਜਾਂ ਫੋਕਾ, ਦੈਵੀ ਜਾਂ ਮਾਇਕਿਕ, ਬਣਾਉਣ ਲਈ ਅਤਿਅੰਤ ਮਹੱਤਵਪੂਰਨ ਸਾਧਨ ਜਾਂ ਜ਼ਰੀਆ ਹੈ ਸੰਗਤ ਹੀ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ, ਕਾਹੂੰ ਦਸ਼ਾ ਕੇ ਪਵਨ ਗਵਨ ਕੈ ਬਰਖਾ ਹੈ, ਕਾਹੂੰ ਦਸ਼ਾ ਕੋ ਪਵਨ ਬਾਦਰ ਬਿਲਲਾਤ ਹੈ, ਕਾਹੂੰ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂੰ ਜਲ ਪਾਨ ਵਿਆਪੈ ਬਿਰਥਾ ਬਿਲਲਾਤ ਹੈ, ਕਾਹੂੰ ਗ੍ਰਹਿ ਕੀ ਅਗਨ ਪਾਕ ਸਾਖ ਸਿੱਧ ਕਰੈ, ਕਾਹੂੰ ਗ੍ਰਹਿ ਕੀ ਅਗਨ ਪਵਰ ਜਰਾਤ ਹੈ, ਕਾਹੂੰ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂੰ ਕੀ ਸੰਗਤ ਮਿਲ ਜੰਪੁਰ ਜਾਤ ਹੈ। ਪਰ ਅਸੀਂ ਆਪਣੀ ਬਣਾਈ ਹੋਈ ਮਾਨਸਿਕ ਜੀਵਨ ਰੋੜ ਰੁਟੀਨ ਵਿੱਚ ਹੀ ਇਤਨੇ ਰੁੱਝੇ ਤੇ ਗਲਤਾਨ ਹੋਏ ਹਾਂ ਕਿ ਸਾਨੂੰ ਆਪੋ ਆਪਣੇ ਘੜੇ ਹੋਏ ਅਥਵਾ ਦ੍ਰਿੜ ਹੋਏ ਮਾਨਸਿਕ ਦਾਇਰੇ ਤੋਂ ਬਾਹਰ ਤੱਕਣ ਅਤੇ ਇਸ ਨੂੰ ਪਰਖਣ ਦੀ ਲੋੜ ਹੀ ਨਹੀਂ ਪਾਸਦੀ। ਕੁਦਰਤੀ ਤੌਰ 'ਤੇ ਸਾਡੇ ਮਨ ਦਾ ਰੁਝਾਨ ਜਾਂ ਰੋੜ ਨੀਵੇਂ ਪਾਸੇ ਵੱਲ ਹੋਣ ਕਰਕੇ, ਹਾਂਜੀ, ਕੁਦਰਤੀ ਤੌਰ 'ਤੇ ਸਾਡੇ ਮਨ ਦਾ ਰੁਝਾਨ ਜਾਂ ਰੋੜ ਨੀਵੇਂ ਪਾਸੇ ਹੋਣ ਕਰਕੇ ਜੀ ਬਹੁਤ ਛੇਤੀ ਨੀਵੀਆਂ ਅਤੇ ਮਲੀਨ ਰੁਚੀਆਂ ਦੀ ਸੰਗਤ ਵਿੱਚ ਖਿੱਚਿਆ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਸ਼ਰਾਬ ਦੇ ਅਮਲੀ ਨੂੰ ਮਹਿਸੂਸ ਵੀ ਹੋ ਜਾਏ ਕਿ ਸ਼ਰਾਬ ਅਤਿਅੰਤ ਬੁਰੀ, ਹਾਨੀਕਾਰਕ ਅਤੇ ਦੁਖਦਾਈ ਹੈ ਅਤੇ ਉਹ ਆਪਣੇ ਉੱਪਰਲੇ ਮਨ ਨਾਲ, ਹਾਂਜੀ, ਉੱਪਰਲੇ ਮਨ ਨਾਲ ਫੈਸਲਾ ਵੀ ਕਰਦਾ ਹੈ ਕਿ ਅਗਾਂਹ ਵਾਸਤੇ ਸ਼ਰਾਬ ਛੱਡ ਦੇਣੀ ਹੈ। ਪਰ ਜਦ ਵੀ ਸ਼ਰਾਬ ਦੇ ਠੇਕੇ ਦੇ ਕੋਲ ਦੀ ਲੰਘਦਾ ਹੈ ਜਾਂ ਕਿਸੇ ਹੋਰ ਸ਼ਰਾਬੀ ਦੀ ਸੰਗਤ ਹੁੰਦੀ ਹੈ ਤਾਂ ਉਸਦੇ ਸੰਸਕਾਰਾਂ ਵਿੱਚ ਤਸੀ ਬਸੀ ਰਸੀ ਹੋਈ ਸ਼ਰਾਬ ਦੀ ਰੁਚੀ ਫਿਰ ਜਾਗ ਪੈਂਦੀ ਅਤੇ ਉਹ ਫਿਰ ਪੀ ਲੈਂਦਾ ਹੈ। ਇਸ ਤਰ੍ਹਾਂ ਉਹ ਆਪੋ ਘੜੀ ਹੋਈ ਰੁਚੀ ਅਥਵਾ ਸੁਭਾਅ ਦਾ ਗੁਲਾਮ ਹੋ ਜਾਂਦਾ ਹੈ ਅਤੇ ਉਸਦੇ ਮਨ ਦੇ ਓਪਰੇ ਜਿਹੇ ਫੈਸਲੇ ਨਿਸਫਲ ਜਾਂਦੇ ਹਨ। ਇਸ ਤੋਂ ਸਪਸ਼ਟ ਹੈ ਕਿ ਜੀਵ ਆਪੋ ਘੜੀਆਂ ਹੋਈਆਂ ਆਦਤਾਂ, ਰੁਚੀਆਂ ਅਥਵਾ ਸੰਸਕਾਰਾਂ ਨੂੰ ਆਪਣੇ ਆਪ ਬਦਲਣ ਵਿੱਚ ਅਸਮਰੱਥ ਹੈ। ਹਾਂਜੀ, ਜੀਵ ਆਪਣੀਆਂ ਘੜੀਆਂ ਹੋਈਆਂ ਆਦਤਾਂ, ਰੁਚੀਆਂ ਅਥਵਾ ਸੰਸਕਾਰਾਂ ਨੂੰ ਆਪਣੇ ਆਪ ਬਦਲਣ ਵਿੱਚ ਅਸਮਰੱਥ ਹੈ। ਜੀਵ ਦੇ ਮੌਜੂਦਾ ਸੰਸਕਾਰ ਨੀਵੇਂ ਖਿਆਲਾਂ, ਕਰਮਾਂ ਅਤੇ ਵਾਤਾਵਰਣ ਦੀ ਸੰਗਤ ਨਾਲ ਬਣੇ ਅਤੇ ਦ੍ਰਿੜ ਹੋਏ ਹਨ। ਇਸ ਲਈ ਦ੍ਰਿੜ ਹੋਏ ਸੰਸਕਾਰਾਂ ਜਾਂ ਸ਼ਖਸੀਅਤ ਨੂੰ ਬਦਲਣ ਲਈ ਉੱਚੀ ਸੁੱਚੀ ਦਾਮਨਿਕ ਆਤਮਿਕ ਸੰਗਤ ਲਾਜ਼ਮੀ ਹੈ। ਇਹਨਾਂ ਨੀਵੀਆਂ ਰੁਚੀਆਂ ਅਥਵਾ ਨੀਵੀਂ ਸੰਗਤ ਵਿੱਚ ਗਲਤਾਨ ਹੋ ਕੇ ਸਾਡਾ ਮਨ ਹੋਰ ਵੀ ਮਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਸਾਡੇ ਮਨ ਦੀ ਰੁਚੀ ਉੱਚੀ ਸੰਗਤ ਵੱਲ ਖਿੱਚ ਖਾਣ ਤੋਂ ਅਸਮਰੱਥ ਹੋ ਜਾਂਦੀ ਹੈ। ਇਸ ਹਾਲਤ ਵਿੱਚ ਸਾਡੇ ਮਨ ਲਈ ਸੰਗਤ ਬਾਬਤ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਵੀ ਮੱਧਮ ਜਾਂ ਧੁੰਦਲੀ ਹੋ ਜਾਂਦੀ ਹੈ। ਦੂਜੇ ਲਫ਼ਜ਼ਾਂ ਵਿੱਚ ਜੀਵਨ ਨੂੰ ਉੱਚਾ ਸੁੱਚਾ ਦੈਵੀ ਬਣਾਉਣ ਲਈ, ਸਾਡੀ ਮੌਜੂਦਾ ਹਾਲਤ ਨੂੰ ਪਰਚੋਲਣ, ਪਹਿਚਾਨਣ ਅਤੇ ਪਰਖਣ ਲਈ ਪਰਖਣ ਦੀ ਅਤਿ ਲੋੜ ਹੈ, ਤਾਂ ਕਿ ਅਸੀਂ ਨਿਰਣਾ ਕਰ ਸਕੀਏ ਕਿ ਸਾਡੇ ਜੀਵਨ ਦੀ ਮੌਜੂਦਾ ਰੋੜ ਕਿਹੜੇ ਪਾਸੇ ਵੱਲ ਜਾ ਰਹੀ। ਇਸ ਨਿਰਣੇ ਤੋਂ ਬਗੈਰ, ਹਾਂਜੀ, ਇਸ ਨਿਰਣੇ ਤੋਂ ਬਗੈਰ ਸਾਡਾ ਜੀਵਨ ਬਦਲ ਨਹੀਂ ਸਕਦਾ ਅਤੇ ਆਪਣੀ ਪੁਰਾਣੀ ਰੋੜ ਵਿੱਚ ਹੀ ਰੁੜਿਆ ਜਾਵੇ। ਹਉਮੈ ਦੀ ਰੰਗਤ ਵਿੱਚ ਸਾਨੂੰ ਆਪਣੀਆਂ ਕਮਜ਼ੋਰੀਆਂ, ਊਣਤਾਈਆਂ ਅਤੇ ਔਗਣਾਂ ਦਾ ਅਹਿਸਾਸ ਨਹੀਂ ਹੁੰਦਾ ਹਉਮੈ ਕਰਕੇ, ਅਤੇ ਅਸੀਂ ਭਲੇ ਭਲੇਰੇ, ਸਿਆਣੇ ਅਤੇ ਅਫਲਾਤੂਨ ਬਣੇ ਫਿਰਦੇ ਹਾਂ। ਬਲਕਿ ਮਾਇਕੀ ਰੰਗ ਦੀਆਂ ਰੁਚੀਆਂ ਕਾਰਨ ਅਸੀਂ ਹੋਰਨਾਂ ਜੀਵਾਂ ਦੀਆਂ ਊਣਤਾਈਆਂ ਅਤੇ ਔਗਣਾਂ ਨੂੰ ਚੁਣਦੇ, ਵੇਖਦੇ ਅਤੇ ਵਧਾ ਚੜਾ ਕੇ ਨਿੰਦਿਆ ਚੁਗਲੀ ਕਰਕੇ ਸਵਾਦ ਮਾਣਦੇ। ਪਰ ਇਸ ਦੇ ਐਨ ਉਲਟ ਸਾਨੂੰ ਆਪਣੀਆਂ ਊਣਤਾਈਆਂ ਅਤੇ ਔਗਣ ਭਰੇ ਵਰਤਮਾਨ ਮਾਇਕੀ ਮਲੀਨ ਜੀਵਨ ਨੂੰ ਪ੍ਰਚੋਲਣ, ਪਹਿਚਾਨਣ ਅਤੇ ਪਰਖਣ ਲਈ ਗੁਰਬਾਣੀ ਇਉਂ ਪ੍ਰੇਰਨਾ ਅਤੇ ਤਾੜਨਾ ਕਰਦੀ। ਇਸ ਮਨ ਕੋ ਕੋਈ ਖੋਜੋ ਭਾਈ, ਆਪਣਾ ਆਪ ਨਾ ਪਛਾਣੈ ਮੂੜਾ, ਅਵਰਾ ਆਖ ਦੁਖਾਏ, ਆਪਸ ਕੋ ਬਹੁ ਭਲਾ ਕਰ ਜਾਣੈ, ਮਨਮੁਖ ਮਤ ਨ ਕਾਈ, ਸਾਧੂ ਜਨ ਕੀ ਨਿੰਦਾ ਵਿਆਪੇ, ਜਾਸਨ ਜਨਮ ਗਵਾਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ, ਆਟ ਪਹਿਰ ਚਿਤਵੇ ਨਹੀਂ ਪਹੁੰਚੈ, ਬੁਰਾ ਚਿਤਵਤ ਚਿਤਵਤ ਮਰੀਐ। ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ, ਉਹਨਾਂ ਪਰਾਇਆ ਭਲਾ ਨਾ ਸਿਖਾਈ। ਪੰਡਿਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜੈ ਉਠਾਵੈ ਭਾਰ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇ। ਗੁਰਬਾਣੀ ਦੇ ਇਹਨਾਂ ਉਪਦੇਸ਼ਾਂ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ ਜਾਂ ਉਪਰੇ ਜਿਹੇ ਮਨ ਨਾਲ ਪੜ੍ਹ ਸੁਣ ਕੇ ਉੱਪਰ ਦੀ ਲੰਘ ਜਾਂਦੇ ਹਾਂ। ਇਸੇ ਕਾਰਨ ਸਾਨੂੰ ਮੌਜੂਦਾ ਜੀਵਨ ਦੀ ਗਲਾਨੀ ਦਾ ਅਹਿਸਾਸ ਨਹੀਂ ਹੁੰਦਾ, ਅਸੀਂ ਆਪਣੇ ਆਪ ਨੂੰ ਨਹੀਂ ਪਰਚੋਲਦੇ। ਇਸੇ ਕਰਕੇ ਸਾਨੂੰ ਜੀਵਨ ਦੀ ਗਲਾਨੀ ਦਾ ਅਹਿਸਾਸ ਨਹੀਂ ਹੁੰਦਾ ਅਤੇ ਅਸੀਂ ਆਪਣੀ ਪੁਰਾਣੀ ਗਲਾਨੀ ਵਾਲੇ ਨੀਵੇਂ ਜੀਵਨ ਵਿੱਚ ਹੀ ਸੰਤੁਸ਼ਟ ਅਤੇ ਮਸਤ ਰਹਿੰਦੇ ਹਾਂ। ਸਾਡੇ ਜੀਵਨ ਅਥਵਾ ਸ਼ਖਸੀਅਤ ਦੇ ਹਰ ਪੱਖ ਵਿੱਚ ਸਾਡੇ ਸੰਸਕਾਰਾਂ ਦੀ ਦ੍ਰਿੜ ਹੋਈ ਰੰਗਤ ਅਵਸ਼ ਹੀ ਉਗੜ ਕੇ ਸਾਡੇ ਮਾਨਸਿਕ, ਧਾਰਮਿਕ ਅਤੇ ਆਤਮਿਕ ਕਰਮ ਕਿਰਿਆ ਵਿੱਚ ਪ੍ਰਗਟ ਹੁੰਦੀ। ਦੂਜੇ ਲਫ਼ਜ਼ਾਂ ਵਿੱਚ ਸਾਡੇ ਖਿਆਲ, ਨਿਸ਼ਚੇ ਅਤੇ ਕਰਤਵ ਹੀ ਜੀਵਨ ਦੀ ਰੰਗਤ ਦਾ ਪ੍ਰਗਟਾਵਾ ਹਨ ਅਤੇ ਸਾਡੀ ਸ਼ਖਸੀਅਤ ਦੀ ਕਸਵੱਟੀ ਹੈ। ਜੇਕਰ ਸਾਡੇ ਖਿਆਲ ਚੰਗੇ, ਉੱਤਮ, ਦੈਵੀ ਹੋਣ, ਹਾਂਜੀ, ਜੇਕਰ ਸਾਡੇ ਖਿਆਲ ਚੰਗੇ, ਉੱਤਮ, ਦੈਵੀ ਹੋਣ ਤਾਂ ਸਾਡਾ ਜੀਵਨ ਉਹ ਚਿਹਰਾ ਚੰਗੇਰਾ, ਸੁਹਨੇਰਾ ਅਤੇ ਦੈਵੀ ਬਣ ਸਕਦਾ ਹੈ। ਮਾੜੀਆਂ ਅਤੇ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਔਸਰੀ ਔਗੁਣ ਉਪਜਦੇ ਹਨ ਅਤੇ ਅਸੀਂ ਲੱਭ ਲੋਭ, ਵੈਰ ਵਿਰੋਧ ਅਤੇ ਚਿੰਤਾ ਫਿਕਰ ਵਿੱਚ ਹਉਮੈ ਵੇੜਿਆ ਗਲਾਨੀ ਵਾਲਾ ਜੀਵਨ ਭੋਗਦੇ ਹਾਂ ਅਤੇ ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਆਪਣੇ ਜੀਵਨ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਸਾਡੇ ਅੰਤਰ ਆਤਮੇ ਚੰਗੇ ਮਾੜੇ ਦੀ ਪਹਿਚਾਣ ਜਾਂ ਨਿਰਣਾ ਸ਼ਕਤੀ ਅਥਵਾ ਵਿਵੇਕ ਬੁੱਧੀ ਹੋਣੀ ਜ਼ਰੂਰੀ ਹੈ। ਆਪਣੇ ਜੀਵਨ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਸਾਡੇ ਅੰਤਰ ਆਤਮੇ ਚੰਗੇ ਮਾੜੇ ਦੀ ਪਹਿਚਾਣ ਜਾਂ ਨਿਰਣਾ ਸ਼ਕਤੀ ਅਥਵਾ ਵਿਵੇਕ ਬੁੱਧੀ ਹੋਣੀ ਜ਼ਰੂਰੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਇਹ ਸਾਡੀ ਬੁੱਧੀ ਇਤਨੀ ਮਲੀਨ ਹੋ ਗਈ ਹੈ ਕਿ ਅਸੀਂ ਚੰਗਿਆਈ ਅਤੇ ਬੁਰਿਆਈ ਦਾ ਨਿਰਣਾ ਕਰਨ ਤੋਂ ਵੀ ਅਸਮਰੱਥ ਹੋ ਗਏ ਹਾਂ। ਆਪਣੀਆਂ ਗਰਜ਼ਾਂ ਦੀ ਪੂਰਤੀ ਲਈ ਮਲੀਨ ਕਰਮਾਂ ਨੂੰ ਵੀ ਜਾਇਜ਼ ਕਰਾਰ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਨਿਰਣਾ ਸ਼ਕਤੀ ਤੋਂ ਬਗੈਰ ਅਸੀਂ ਆਪਣੀ ਪੁਰਾਣੀ ਗਲਤ, ਮਲੀਨ ਸੰਗਤ ਅਥਵਾ ਵਾਤਾਵਰਣ ਦੀ ਪ੍ਰਣਾਲੀ ਵਿੱਚ ਹੀ ਕਰਮ ਕਰਦੇ ਅਤੇ ਨਤੀਜੇ ਭੁਗਤਦੇ ਰਹਾਂਗੇ। ਗੁਰਬਾਣੀ ਦੇ ਚਾਨਣ ਵਿੱਚ ਸੰਗਤ ਲਫ਼ਜ਼ ਦੇ ਅੰਤਰੀ ਭਾਵਾਂ ਦਾ ਨਖੇੜ ਕੇ ਨਿਰਣਾ ਕਰਨ ਲਈ ਹੇਠਲੇ ਬਿਊਰੇ ਵਿੱਚ ਯਤਨ ਕੀਤਾ ਜਾਂਦਾ ਹੈ। ਮਹਾਂਪੁਰਖਾਂ ਨੇ ਬਿਊਰਾ ਦਿੱਤਾ ਹੈ ਜੀ। ਇੱਕ ਪਾਸੇ ਹੈ ਸੱਚੀ ਸੁੱਚੀ ਆਤਮਿਕ ਸੰਗਤ ਅਥਵਾ ਸਾਹ ਸੰਗਤ, ਦੂਜੇ ਪਾਸੇ ਹੈ ਪ੍ਰਚਲਿਤ ਬਾਹਰਮੁਖੀ ਅਖੌਤੀ ਸੰਗਤ। ਸੱਚੀ ਸੁੱਚੀ ਆਤਮਿਕ ਸੰਗਤ ਅੰਤਰਮੁਖੀ ਖੇਲ ਹੈ, ਆਤਮਿਕ ਵਿਸ਼ਵਾਸ ਹੈ, ਆਤਮਿਕ ਗਿਆਨ ਹੈ। ਅਖੌਤੀ ਸੰਗਤ ਬਾਹਰਮੁਖੀ ਕਰਮ ਕਿਰਿਆ ਹੈ, ਉਪਰਾ ਜਿਹਾ ਵਿਸ਼ਵਾਸ ਹੈ, ਮਾਇਕੀ ਭਰਮ ਭੁਲੇਖੇ ਹਨ। ਆਤਮਿਕ ਸੰਗਤ ਵਿੱਚ ਤੂੰ ਤੇਰੀ ਹੈ, ਨਿਰਲੇਪ ਹੈ, ਸ਼ੁਕਰ ਹੈ, ਉੱਧਰ ਮੈਂ ਮੇਰੀ ਹੈ, ਖਚਤ ਹੈ, ਸ਼ਿਕਾਇਤ ਹੈ, ਇਹ ਪਿਆਰ ਹੈ, ਉੱਧਰ ਕਿਰਨਾ ਹੈ, ਰਵਾਦਾਰੀ ਹੈ, ਈਰਖਾ ਦਵੈਤ ਹੈ, ਮਿਲਵਰਤਨ ਹੈ, ਵੈਰ ਵਿਰੋਧ ਹੈ, ਇੱਕ ਸੁਰਤਾ ਹੈ, ਧੜੇਬਾਜ਼ੀ ਹੈ, ਸ਼ਾਂਤੀ ਹੈ, ਅਸ਼ਾਂਤੀ ਹੈ, ਆਪਾ ਵਾਰਨਾ ਹੈ, ਖੁਦਗਰਜੀ ਹੈ, ਹੱਥੋਂ ਦੇ ਕੇ ਭਲਾ ਮਨਾਵੇ ਹੈ, ਲੈ ਕੇ ਖੁਸ਼ ਹੋਣਾ ਹੈ, ਸੇਵਾ ਭਾਵਨੀ ਹੈ, ਸੇਵਾ ਕਰਾਉਣ ਵਾਲੇ ਹਨ, ਸਤਸੰਗਤ ਦਾ ਪਿਆਰ ਹੈ, ਕੁਸੰਗਤ ਦੀ ਰੁਚੀ ਹੈ, ਨਾਮ ਬਾਈ ਨਾਲ ਜੁੜੇ ਹਨ, ਮਾਇਆ ਵਿੱਚ ਗਲਤਾਨ ਹਨ, ਸੁੱਖ ਰਹਿਣ ਬਿਹਾਣੀ ਹੈ, ਦੁੱਖ ਕਲੇਸ਼ ਤੇ ਕਲਪਦੇ ਹਨ, ਇੱਧਰ ਪ੍ਰੇਮ ਖੇਲ ਹੈ, ਪ੍ਰੇਮ ਸਵੈਪਨਾ ਹਨ, ਰਸ ਰੂਪ ਹੈ, ਉੱਧਰ ਮੋਹ ਮਾਇਆ ਦਾ ਅਖਾੜਾ ਹੈ, ਮਾਇਕੀ ਕੁਲਝਣਾ ਹਨ, ਇੱਧਰ ਰਸ ਰੂਪ ਦੀ ਬਜਾਏ ਉੱਧਰ ਫੋਕੀ ਹੈ, ਪ੍ਰੇਮ ਖਿੱਚ ਹੈ, ਮਾਇਕੀ ਖਿੱਚ ਹੈ, ਹੁਕਮਰ ਜਾਈ ਚੱਲਣਾ ਹੈ, ਆਮ ਮੁਹਾਰੇ ਹਨ, ਨਿਮਰਤਾ ਹੈ, ਅਹੰਕਾਰ ਹੈ, ਨਿਰਮਲਤਾ ਹੈ, ਉੱਧਰ ਮੈਲ ਹੈ, ਆਤਮਿਕ ਖੁਸ਼ਬੋ ਹੈ, ਮਾਇਕੀ ਸੜਿਆਂਦ ਹੈ, ਇੱਧਰ ਸੱਚ ਦਾ ਵਰਤਾਰਾ ਹੈ, ਉੱਧਰ ਝੂਠ ਦਾ ਬੋਲਬਾਲ ਹੈ, ਆਸਤਕ ਹਨ, ਨਾਸਤਿਕ ਹਨ, ਇੱਧਰ ਗੁਰਮੁਖ ਹਨ, ਉੱਧਰ ਮਨਮੁਖ ਹਨ। ਇਸ ਵਿਓਰੇ ਤੋਂ ਸਾਨੂੰ ਆਪਣੇ ਗਲਾਨੀ ਵਾਲੇ ਮਾਇਕੀ ਜੀਵਨ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਉੱਚੇ ਸੁੱਚੇ ਦੈਵੀ ਜੀਵਨ ਵੱਲ ਪ੍ਰੇਰਨਾ ਅਤੇ ਅਗਵਾਈ ਮਿਲਦੀ ਹੈ। ਗੁਰਬਾਣੀ ਵਿੱਚ ਸੰਗਤ ਦੀ ਪਰਖ ਇਉਂ ਕੀਤੀ ਗਈ ਹੈ, ਹਰ ਕੇ ਦਾਸ ਸਿਉਂ ਸਾਕਤ ਨਹੀਂ ਸੰਗ, ਉਹ ਵਿਖਈ ਉਸ ਰਾਮ ਕੋ ਰੰਗ, ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਤਾਵੈ ਆਪ ਗੁਣ ਧੋਵੈ, ਦੂਜੇ ਪਾਏ ਦੁਸ਼ਟਾਂ ਕਾ ਵਾਸਾ, ਪਾਉਂਦੇ ਫਿਰੇ ਬਹੁ ਮੋਹ ਪਿਆਸਾ, ਕੁਸੰਗਤ ਬਹਿ ਸਦਾ ਦੁੱਖ ਪਾਵੈ, ਦੁੱਖੋ ਦੁੱਖ ਕਮਾਇਆ, ਮਨਮੁਖ ਸੇਤੀ ਸੰਗ ਕਰੈ, ਮੂੰਹ ਕਾਲਖ ਦਾਗ ਲਗਾਏ, ਮੂੰਹ ਕਾਲੇ ਤਿੰਨ ਲੋਭੀਆਂ, ਜਾਸਨ ਜਨਮ ਗਵਾਏ, ਸਤਸੰਗਤ ਹਰ ਮੇਲ ਪ੍ਰਭ, ਹਰ ਨਾਮ ਵਸੈ ਮਨ ਆਏ, ਗੁਰਮੁਖ ਸੁਖ ਫਲ ਪਿਰਮ ਰਸ, ਮਨਮੁਖ ਬਦਰਾਹੀ ਬਦਰਾਹਾ, ਮਨਮੁਖ ਟੋਟਾ ਗੁਰਮੁਖ ਲਾਹਾ। ਉੱਪਰਲੀਆਂ ਵਿਚਾਰਾਂ ਤੋਂ ਸਪਸ਼ਟ ਹੁੰਦਾ ਹੈ ਕਿ ਜੀਵ ਲਈ ਆਪਣੇ ਆਪ ਇਹਨਾਂ ਨੀਵੀਆਂ ਰੁਚੀਆਂ ਅਥਵਾ ਸੰਸਕਾਰਾਂ ਨੂੰ ਬਦਲਣਾ ਕਠਿਨ ਹੈ। ਹਾਂਜੀ, ਉੱਪਰਲੀਆਂ ਵਿਚਾਰਾਂ ਤੋਂ ਸਪਸ਼ਟ ਹੁੰਦਾ ਹੈ ਕਿ ਜੀਵ ਲਈ ਆਪਣੇ ਆਪ ਇਹਨਾਂ ਨੀਵੀਆਂ ਰੁਚੀਆਂ ਅਥਵਾ ਸੰਸਕਾਰਾਂ ਨੂੰ ਬਦਲਣਾ ਕਠਿਨ ਹੈ। ਇਸ ਨੁਕਤੇ ਨੂੰ ਖੋਲ੍ਹ ਕੇ ਹੇਠਾਂ ਦਰਸਾਇਆ ਜਾਂਦਾ ਹੈ, ਅਸੀਂ ਇਸ ਮੌਜੂਦਾ ਜੀਵਨ ਰੋਡ ਵਿੱਚ ਇਤਨੇ ਗਲਤਾਨ ਅਥਵਾ ਖਚਤ ਹਾਂ ਕਿ ਸਾਨੂੰ ਇਸ ਮਾਇਕੀ ਜੀਵਨ ਦੇ ਦਾਇਰੇ ਤੋਂ ਬਾਹਰ ਤੱਕਣ ਜਾਂ ਸੋਚਣ ਦਾ ਖਿਆਲ ਵੀ ਨਹੀਂ ਆਉਂਦਾ। ਇਸ ਲਈ ਜਦ ਸਾਨੂੰ ਕਿਸੇ ਹੋਰ ਉੱਚੇ ਸੁੱਚੇ ਜੀਵਨ ਬਾਰੇ ਸੋਝੀ ਹੀ ਨਹੀਂ ਤਾਂ ਉਹ ਸੰਸਾਰ ਜੀਵਨ ਬਦਲਣ ਢਾਲਣ ਅਤੇ ਬਣਾਉਣ ਦਾ ਸਵਾਲ ਹੀ ਨਹੀਂ ਉੱਠਦਾ। ਦੂਜਾ, ਜੇ ਕਿਸੇ ਜੀਵ ਨੂੰ ਉੱਚੇ ਸੁੱਚੇ ਦੈਵੀ ਜੀਵਨ ਬਾਰੇ ਦਿਮਾਗੀ ਸੋਝੀ ਹੋ ਵੀ ਜਾਵੇ, ਹਾਂਜੀ ਦਿਮਾਗੀ ਸੋਝੀ ਹੋ ਵੀ ਜਾਵੇ ਤਾਂ ਉਸ ਉੱਤੇ ਨਿਸ਼ਚਾ ਨਹੀਂ ਆਉਂਦਾ ਅਤੇ ਨਾ ਲੋੜ ਹੀ ਪਾਸਦੀ ਹੈ। ਬਿਨਾਂ ਲੋੜ ਤੋਂ ਉਸ ਪਾਸੇ ਵੱਲ ਮਨ ਵਿੱਚ ਚਾਓ, ਰੁਚੀ, ਜਗਿਆਸਾ ਅਤੇ ਰੀਝ ਨਹੀਂ ਉਪਜਦੀ। ਤੀਜਾ, ਕਈ ਜੀਵਾਂ ਨੂੰ ਦੈਵੀ ਜੀਵਨ ਦਾ ਗਿਆਨ ਵੀ ਹੁੰਦਾ ਹੈ ਪਰ ਉਹ ਆਪਣੀ ਪੁਰਾਣੀ ਮਲੀਨ ਦ੍ਰਿੜ ਹੋਈ ਸੰਸਕਾਰੀ ਜੀਵਨ ਰੋਡ ਵਿੱਚ ਹੀ ਰੁੜੇ ਜਾਂਦੇ ਹਨ। ਕਿਰਤ ਕੀ ਬਣਦੀ ਸਭ ਫਿਰੈ, ਦੇਖੋ ਵਿਚਾਰੀ, ਇਸ ਨੂੰ ਕਿਆ ਆਖੀਏ ਕਿਆ ਕਰੇ ਵਿਚਾਰੀ। ਕਬੀਰ, ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਜੇ ਕਿਸੇ ਜੀਵ ਨੂੰ ਉੱਚੇ ਸੁੱਚੇ ਦੈਵੀ ਜੀਵਨ ਦੀ ਵਡਿਆਈ ਬਾਬਤ ਗਿਆਨ ਹੋ ਵੀ ਜਾਵੇ ਤਾਂ ਮਾਇਕੀ ਨਿਵਾਨ ਵਾਲੇ ਮਾਰਗ ਨੂੰ ਤਿਆਗ ਕੇ ਕਠਿਨ ਦੈਵੀ ਮਾਰਗ ਦੀ ਉਚਾਈ ਲਈ ਕਾਲਣਾ ਕਾਲਣ ਦਾ ਮਨ ਵਿੱਚ ਸਾਹ ਜਾਂ ਉਮਾਹ ਹੀ ਨਹੀਂ ਉਪਜਦਾ। ਕੁਝ ਜਗਿਆਸੂ ਉੱਚਾ ਸੁੱਚਾ ਦੈਵੀ ਜੀਵਨ ਬਣਾਉਣ ਲਈ ਉੱਦਮ ਅਤੇ ਘਾਲਣਾ ਵੀ ਕਰਦੇ ਹਨ। ਹਾਂਜੀ, ਕਈ ਜਗਿਆਸੂ ਉੱਚਾ ਸੁੱਚਾ ਦੈਵੀ ਜੀਵਨ ਬਣਾਉਣ ਲਈ ਉੱਦਮ ਅਤੇ ਘਾਲਣਾ ਵੀ ਕਰਦੇ ਹਨ ਪਰ ਪੁਰਾਣੇ ਸੰਸਕਾਰ ਇਤਨੇ ਡੂੰਘੇ ਉਤਰੇ ਹੁੰਦੇ ਹਨ ਕਿ ਸ਼ਰਾਬ ਦੇ ਅਮਲੀ ਵਾਂਗੂ ਦ੍ਰਿੜ ਹੋਏ ਅਥਵਾ ਕਮਾਏ ਹੋਏ ਸੰਸਕਾਰ ਫਿਰ ਸਾਨੂੰ ਉਸੇ ਜੀਵਨ ਰੋਡ ਵੱਲ ਮੱਲੋ ਮੱਲੀ ਰੋੜ ਦਿੰਦੇ ਹਨ, ਜਿਸ ਕਾਰਨ ਸਾਡੇ ਸਾਰੇ ਨਿਸ਼ਚੇ ਉੱਦਮ ਅਥਵਾ ਯਤਨ ਨਿਸ਼ਫਲ ਜਾਂਦੇ ਹਨ। ਕੁਝ ਜਗਿਆਸਾਂ ਨੂੰ ਸਤਸੰਗਤ ਦੀ ਵਡਿਆਈ ਦਾ ਗਿਆਨ ਅਤੇ ਨਿਸ਼ਚਾ ਵੀ ਹੁੰਦਾ ਹੈ, ਪਰ ਪਰਿਵਾਰਕ ਬੰਧਨਾਂ ਦੀ ਵਜ੍ਹਾ ਨਾਲ ਉਹਨਾਂ ਨੂੰ ਸਤਸੰਗਤ ਅਥਵਾ ਸਤਸੰਗਤ ਵਿੱਚ ਆਉਣਾ ਅਤਿ ਕਠਿਨ ਹੋ ਜਾਂਦਾ ਹੈ। ਜਦ ਕਦੇ ਵੀ ਉਹ ਇਹੋ ਜਿਹੇ ਜਗਿਆਸੂ ਸਤਸੰਗਤ ਜਾਂ ਸਤਸੰਗਤ ਵਿੱਚ ਜਾਣ ਦੀ ਇੱਛਾ ਜ਼ਾਹਰ ਕਰਦੇ ਹਨ ਤਾਂ ਪਰਿਵਾਰ ਵੱਲੋਂ ਕਿਹਾ ਜਾਂਦਾ ਹੈ ਗ੍ਰਸਤ ਪਾਲਣਾ ਹੀ ਭਗਤੀ ਹੈ, ਨੇਕੀ ਅਤੇ ਸੇਵਾ ਕਰਨੀ ਹੀ ਕਾਫੀ ਹੈ, ਪਰਮਾਰਥ ਵਿਹਲਿਆਂ ਦਾ ਕੰਮ ਹੈ। ਜਦ ਘਰ ਵਿੱਚ ਸਿਮਰਨ ਅਤੇ ਬਾਣੀ ਦਾ ਪਾਠ ਹੋ ਸਕਦਾ ਹੈ ਤਾਂ ਘਰ ਦੇ ਕੰਮ ਕਾਜ ਛੱਡ ਕੇ ਪੈਸੇ ਖਰਚ ਕੇ ਸਤਸੰਗਤ ਵਿੱਚ ਜਾਣ ਦੀ ਖੇਚਲ ਕਰਨ ਦੀ ਅਤੇ ਵਕਤ ਦੀ ਬਰਬਾਦੀ ਕਰਨ ਦੀ ਕੀ ਲੋੜ ਹੈ। ਇਸ ਤਰ੍ਹਾਂ ਹੋਣਹਾਰ ਜਗਿਆਸੂਆਂ ਦਾ ਉਤਸ਼ਾਹ ਦਵਾਇਆ ਜਾਂਦਾ ਹੈ ਅਤੇ ਐਸਾ ਕਰਨਾ ਆਤਮਿਕ ਪਾਪ ਹੈ। ਹਾਂਜੀ, ਜਗਿਆਸੂਆਂ ਦਾ ਉਤਸ਼ਾਹ ਦਵਾਇਆ ਜਾਂਦਾ ਹੈ ਅਤੇ ਐਸਾ ਕਰਨਾ ਆਤਮਿਕ ਪਾਪ ਹੈ। ਗੁਰਬਾਣੀ ਵਿੱਚ ਇਸ ਉੱਚੇ ਸੁੱਚੇ ਜੀਵਨ ਦੇ ਬਿਖ ਮਾਰਗ ਦੀ ਉਚਾਈ ਦੀ ਕਠਨਤਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਬਾਟ ਹਮਾਰੀ ਖਈ ਖਰੀ ਉਡੀਨੀ, ਖੰਨਿਓ ਤਿੱਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਵਾਰ ਸਵੇਰਾ। ਜੋਗੇ ਕਾ ਮਾਰਗ ਵਿਖਮ ਹੈ ਜੋਗੀ, ਜਿਸਨੂੰ ਨਦਰ ਕਰੇ ਸੋ ਪਾਏ, ਅੰਤਰ ਬਾਹਰ ਇੱਕੋ ਵਿਖ ਹੈ, ਵਿੱਚੋਂ ਪਰਮ ਚੁਕਾਏ। ਚਾਲਾ ਨਰਾਲੀ ਭਗਤਾ ਕੇਰੀ, ਵਿਖਮ ਮਾਰਗ ਚਰਨਾ, ਲਭ ਲੋਭ ਅਹੰਕਾਰ ਤਜ ਤਿਸ਼ਨਾ, ਬਹੁਤ ਨਾਹੀ ਬੋਲਣ, ਖੰਨਿਓ ਤਿੱਖੀ ਬਾਲੋ ਨਿੱਕੀ, ਏਤ ਮਾਰਗ ਜਾਣਾ। ਮਾਰਗ ਪੰਥ ਨਾ ਜਾਣੋ ਵਿਖੜਾ, ਕਿਉਂ ਪਾਈਐ ਪਿਰ ਪਾਰੇ। ਮਾਰਗ ਵਿਖਮ ਡਰਾਵਣਾ, ਕਿਉਂ ਤਰੀਐ ਤਾਰੀ। ਕਬੀਰ, ਜੇ ਮਾਰਗ ਪੰਡਿਤ ਗਏ, ਪਾਛੇ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ, ਤੈ ਚੜ ਰਹੇ ਹੋ ਕਵੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨ ਕੀਜੈ। ਗੁਰਮੁਖ ਮਾਰਗ ਚੱਲਣਾ, ਖੰਡੇ ਧਾਰ ਕਾਰ ਨਿਭਹੰਦਾ। ਇਸ ਕਠਨ ਅਤੇ ਬਿਖਮ ਦੈਵੀ ਮਾਰਗ ਉੱਤੇ ਚੱਲਣ ਲਈ ਗੁਰਬਾਣੀ ਵਿੱਚ ਸਤਸੰਗਤ ਅਥਵਾ ਸਤਸੰਗਤ ਦਾ ਮੇਲ, ਅਗਵਾਈ ਤੇ ਸਹਾਇਤਾ ਅਤਿ ਲਾਜ਼ਮੀ ਹੈ। ਹਾਂਜੀ, ਜ਼ਰੂਰੀ ਨੁਕਤਾ ਹੈ। ਇਸ ਕਠਨ ਅਤੇ ਬਿਖਮ ਦੈਵੀ ਮਾਰਗ ਉੱਤੇ ਚੱਲਣ ਲਈ ਗੁਰਬਾਣੀ ਵਿੱਚ ਸਤਸੰਗਤ ਅਥਵਾ ਸਤਸੰਗਤ ਦਾ ਮੇਲ ਅਥਵਾ ਮੇਲ ਅਗਵਾਈ ਅਤੇ ਸਹਾਇਤਾ ਅਤਿ ਲਾਜ਼ਮੀ ਹੈ। ਉਦਾਹਰਨ ਦੇ ਤੌਰ 'ਤੇ ਬਿਖਮ ਮਾਰਗ ਉੱਤੇ ਕਾਫਲੇ ਅਥਵਾ ਕਾਰਵਾਂ ਦੁਆਰਾ ਸਫ਼ਰ ਕਰਨਾ ਨਿਸ਼ੰਕ, ਸੌਖਾ, ਸੁਖਦਾਈ ਅਤੇ ਲਾਭਬੰਦ ਹੁੰਦਾ ਹੈ। ਤਦ ਇਹ ਕਠਨ ਦੈਵੀ ਮਾਰਗ ਉੱਤੇ ਚੱਲਣ ਲਈ ਵੀ ਸਤਸੰਗਤ ਅਥਵਾ ਸਾਧਸੰਗਤ ਰੂਪੀ ਕਾਫਲੇ ਦਾ ਆਸਰਾ, ਅਗਵਾਈ ਅਤੇ ਸਹਾਇਤਾ ਅਤਿ ਲੋੜ ਹੈ। ਮਿਲ ਸਾਧ ਸੰਗਤ ਹਰ ਗੁਣ ਗਾਏ, ਜਗ ਭੌਜਲ ਦੂਤਰ ਤਰੀਏ ਜੀਓ। ਸੁਣ ਸੁਣ ਪੰਥ ਡਰਾਓ, ਬਹੁਤ ਪਹਿਹਾਰੀਆ, ਮੈਂ ਤੱਕੀ ਓਟ ਸੰਤਾਹੋ, ਲਿਹੋ ਉਭਾਰੀ ਆ। ਕਰ ਸੇਵੋ ਪੂਰਾ ਸਤਿਗੁਰੂ ਮੇਰੇ ਲਾਲ ਜੀਓ, ਜਮਕਾ ਮਾਰਗ ਸਾਧੇ ਰਾਮ। ਮਾਰਗ ਵਿਖੜਾ ਸਾਧ ਗੁਰਮੁਖ, ਹਰ ਦਰਗਾਹ ਸ਼ੋਭਾ ਪਾਈਐ, ਚਰਨ ਭਏ ਸੰਤ ਬੋਹਿਤਾ, ਤਰੇ ਸਾਗਰ ਜੇਤ, ਮਾਰਗ ਪਾਏ ਉਧਿਆਨ ਮੈਂ, ਗੁਰਦੱਸੇ ਭੇਤ। ਸਾਧ ਸੰਗੇ ਹਰ ਨਾਮ ਰੰਗੇ, ਸੰਸਾਰ ਸਾਗਰ ਸਭ ਤਰੇ, ਸਾਧ ਸੰਗਤ ਕੀ ਪੀਰ ਜੋ ਪਾਈ, ਤੋ ਨਾਨਕ ਹਰ ਸੰਗ ਮਿਰੀਆ। ਸਾਧ ਸੰਗਤ ਤੋਂ ਬਗੈਰ ਮਾਇਆ ਦੇ ਭੌਜਲ ਬਿਖਮ ਅਸਗਾਹ ਦੇ ਸਾਗਰ ਵਿੱਚੋਂ ਤਰਨਾ ਅਸੰਭਵ ਹੈ। ਹਾਂਜੀ, ਸਾਧ ਸੰਗਤ ਤੋਂ ਬਗੈਰ ਮਾਇਆ ਦੇ ਭੌਜਲ ਬਿਖਮ ਅਸਗਾਹ ਸਾਗਰ ਵਿੱਚੋਂ ਤਰਨਾ ਅਸੰਭਵ ਹੈ। ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ, ਸਾਧ ਸੰਗਤ ਬਿਨ ਪਰਮ ਭੁਲਾਇਆ। ਇਸੇ ਕਰਕੇ ਗੁਰਬਾਣੀ ਵਿੱਚ ਸਤਸੰਗਤ, ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੇ ਮੇਲ ਦੀ ਅਤਿਅੰਤ ਵਡਿਆਈ ਕੀਤੀ ਗਈ ਹੈ, ਜਿਸ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤਸੰਗਤ ਬਹਿ ਹਰ ਗੁਣ ਗਾਇਆ। ਹਮ ਅਪਰਾਧੀ ਰਾਖੈ ਗੁਰਸੰਗਤੀ, ਉਪਦੇਸ਼ ਦਿਓ ਹਰ ਨਾਮ ਛਡਾਵੈ। ਸੰਤ ਸਭਾ ਕੋ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਣ ਆਧਾਰ। ਸੰਤ ਸੰਗ ਹਰ ਮਨ ਵਸੈ, ਦੁਖ ਦਰਦ ਹਨੇਰਾ ਪਰਮਨਸੈ। ਜੋ ਹਰ ਰਾਤੇ ਸੇ ਜਨ ਪ੍ਰਵਾਨ, ਤਿਨਕੀ ਸੰਗਤ ਪਰਮ ਨਿਦਾਨ। ਨਾਨਕ ਭੇਟੇ ਸਾਧ ਜਬ, ਹਰ ਪਾਇਆ ਮਨ ਮਾਹੇ। ਪਾਰਸ ਭੇਟ ਕੰਚਨ ਧਾਤ ਹੋਈ, ਸਤਸੰਗਤ ਕੀ ਵਡਿਆਈ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸੁੰਦਰ ਸੁਗਲ ਸੂਰ ਸੋ ਬੇਤਾ, ਜੋ ਸਾਧੂ ਸੰਗ ਪਾਵੈ, ਨਾਮ ਉਚਾਰ ਕਰੇ ਹਰ ਰਸਨਾ, ਬਹੁ ਨਜੋਨੀ ਧਾਵੈ। ਸਾਧ ਸੰਗਤ ਕੋ ਵਾਰਿਆ ਭਾਈ, ਜਿਨ ਏਕਾਂਕਾਰ ਆਧਾਰ। ਜੈ ਜੈਕਾਰ ਕਰੇ ਸਭ ਉਸਤਤ, ਸੰਗਤ ਸਾਧ ਪਿਆਰੀ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮ। ਕਹੋ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੂਰਬ ਲਿਖੇ ਕਾ ਲਹਿਣ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਤਾਂ ਕੈ ਹਰ ਹਰ ਗਾਈਐ। ਨਾਨਕ ਇਹਾਂ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਪੈ ਚੀਤਾ। ਜਾਂ ਦਿਨ ਭੇਟੇ ਸਾਧ ਮੋਹੇ, ਉਹ ਦਿਨ ਬਲਿਹਾਰੀ। ਤਨ ਮਨ ਆਪਣੋ ਜੀਰਾ, ਫਿਰ ਫਿਰ ਹੋਂ ਬਾਰੀ। ਮਨ ਮਿਲ ਸਤ ਸੰਗਤ ਸੋਭ ਬੰਤੀ, ਸੁਣ ਅਕਥ ਕਥਾ ਸੁਖ ਬੰਤੀ। ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਣਕ ਉਧਾਰੇ। ਪਰਸ ਨ ਪਰਸ ਪਏ ਕੁਬਜਾ, ਕਹ ਲੈ ਬੈਕੁੰਠ ਸਿਧਾਰੇ। ਗੁਰ ਕੇ ਸੇਵਕ ਸਤਿਗੁਰ ਪਿਆਰੇ, ਉਹ ਵੈਸੇ ਤਖ਼ਤ ਸੋ ਸ਼ਬਦ ਵਿਚਾਰੇ। ਸੰਤ ਸੰਗ ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ। ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ। ਹੋ ਬਲ 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 ਸਾਧ ਜਨਾ ਕੋ, ਮਿਲ ਸੰਗਤ ਪਾਰ ਉਤਰਿਆ। ਗੁਰਬਾਣੀ ਦੀਆਂ ਉੱਪਰਲੀਆਂ ਪੰਕਤੀਆਂ ਵਿੱਚ ਸਤਸੰਗਤ ਅਥਵਾ ਸਾਧ ਸੰਗਤ ਕਰਨ ਦੇ ਅਨੇਕਾਂ ਗੁਣ ਦੱਸੇ ਗਏ ਹਨ। ਉਹਨਾਂ ਅਨੁਸਾਰ ਸਤਸੰਗਤ ਅਥਵਾ ਸਾਧ ਸੰਗਤ ਕਰਦਿਆਂ ਹੋਇਆਂ ਸਾਡੇ ਸਮੁੱਚੇ ਜੀਵਨ, ਓਵਰਆਲ ਜੀਵਨ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ, ਅਤੇ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ ਵਿੱਚ ਪਹਿਲਾਂ ਨਾਲੋਂ ਉਚੇਰੀ, ਚੰਗੇਰੀ, ਸੁਹਨੇਰੀ, ਦੈਵੀ, ਆਤਮਿਕ ਝਲਕ ਦਿਖਾਈ ਦੇਣੀ ਚਾਹੀਦੀ ਹੈ। ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਸ਼ਤ ਦੁਸ਼ਟ ਸੰਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਛਨਈ। ਆਡ ਆਡ ਕੋ ਫਿਰਤ ਢੂੰਡਤੇ, ਮਨ ਸਗਲ ਤ੍ਰਿਸ਼ਨ ਬੁੱਝ ਗਈ। ਏਕ ਬੋਲ ਭੀ ਖਵਤੋ ਨਾਹੀ, ਸਾਧ ਸੰਗ ਸੀਤ ਲਈ। ਗੁਰਮੁਖ ਹੋਵੇ ਸੋ ਪਲਟਿਆ, ਹਰ ਰਾਤੀ ਸਾਧ ਸ਼ਿਗਾਰ। ਅੰਨ ਤੇ ਟੂਟੀਐ, ਰਿਖ ਤੇ ਛੂਟੀਐ, ਮਨ ਹਰ ਰਸ ਕੂਟੀਐ, ਸੰਗ ਸਾਧੂ ਉਲਟੀਐ। ਇਸ ਤਰ੍ਹਾਂ ਉੱਚੀ ਸੁੱਚੀ ਦੈਵੀ ਭਾਵਨਾ ਅਤੇ ਜੀਵਨ ਸ਼ੋਭ ਵਾਲੀ ਸੰਗਤ ਨਾਲ ਮੇਲ ਜੋਲ ਅਥਵਾ ਸੰਗ ਕਰਕੇ ਸਾਡੇ ਮਨ ਦੀ ਨੀਵੀਂ ਮਲੀਨ ਭਾਵਨਾ ਦੀ ਰੰਗਤ ਅਥਵਾ ਔਗਣ ਸਹਿਜੇ ਸਹਿਜੇ ਘਟਦੇ ਜਾਣਗੇ। ਹਾਂਜੀ, ਇਸ ਤਰ੍ਹਾਂ ਉੱਚੀ ਸੁੱਚੀ ਦੈਵੀ ਭਾਵਨਾ ਅਤੇ ਜੀਵਨ ਸ਼ੋਭ ਵਾਲੀ ਸੰਗਤ ਨਾਲ ਮੇਲ ਜੋਲ ਅਥਵਾ ਸੰਗ ਕਰਕੇ ਸਾਡੇ ਮਨ ਦੀ ਨੀਵੀਂ ਮਲੀਨ ਭਾਵਨਾ ਦੀ ਰੰਗਤ ਅਥਵਾ ਔਗੁਣ ਸਹਿਜੇ ਸਹਿਜੇ ਘਟਦੇ ਜਾਣਗੇ, ਅਤੇ ਉਹਨਾਂ ਔਗੁਣਾਂ ਦੀ ਥਾਂ ਦੈਵੀ ਗੁਣਾਂ ਦਾ ਪ੍ਰਵੇਸ਼ ਹੁੰਦਾ ਜਾਵੇਗਾ। ਦੂਜੇ ਲਫ਼ਜ਼ਾਂ ਵਿੱਚ ਸਤਸੰਗਤ ਅਥਵਾ ਸਾਧ ਸੰਗਤ ਕਰਦਿਆਂ ਹੋਇਆਂ ਸਾਡੇ ਜੀਵਨ ਵਿੱਚ ਹੇਠਲੇ ਗੁਣਾਂ ਦਾ ਪ੍ਰਵੇਸ਼ ਹੋਣਾ ਲਾਜ਼ਮੀ ਹੈ। ਹਾਂਜੀ, ਕਿਹੜੇ ਕਿਹੜੇ ਗੁਣ ਆਉਣੇ ਚਾਹੀਦੇ ਹੈ ਸਾਧ ਸੰਗਤ ਕਰਦੇ ਕਰਦੇ? ਸਤ, ਸੰਤੋਖ, ਦਇਆ, ਏਕਤਾ, ਖਿਮਾ, ਗਰੀਬੀ, ਪਿਆਰ, ਇਤਫਾਕ, ਰਵਾਦਾਰੀ, ਸੇਵਾ ਭਾਵ, ਪਰਉਪਕਾਰ, ਮਿੱਤਰਤਾ, ਸ਼ਾਂਤੀ, ਹਮਦਰਦੀ, ਧੀਰਜ, ਵਿਸ਼ਵਾਸ, ਵਿਸ਼ਾਲਤਾ, ਨਿਮਰਤਾ, ਭਾਣਾ, ਗਿਆਨ, ਆਸਤਿਕਤਾ, ਇਮਾਨਦਾਰੀ, ਮਿਲਵਰਤਨ, ਕੁਰਬਾਨੀ, ਆਪਾਵਾਰਨਾ, ਪ੍ਰੀਤ, ਪ੍ਰੇਮ, ਰਸ ਚਾਓ ਆਦਿ, ਇਹ ਦੈਵੀ ਗੁਣ ਸਾਡੇ 'ਚ ਪ੍ਰਵੇਸ਼ ਹੋਣੇ ਚਾਹੀਦੇ ਹਨ। ਜੇ ਇਸ ਦੇ ਉਲਟ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ ਵਿੱਚ ਕੋਈ ਤਬਦੀਲੀ ਨਾ ਆਵੇ ਅਤੇ ਅਸੀਂ ਆਪਣੀ ਪੁਰਾਣੀ ਜੀਵਨ ਰੋਡ ਦੇ ਬਹਾਓ ਵਿੱਚ ਹੀ ਈਰਖਾ, ਦਵੈਤ, ਵੈਰ ਵਿਰੋਧ, ਨਿੰਦਾ ਚੁਗਲੀ, ਸਾੜਾ ਕੁਲਝਣਾ, ਦੁੱਖ ਕਲੇਸ਼, ਵਿਸ਼ੇ ਵਿਕਾਰ, ਝੂਠ, ਫਰੇਬ, ਡਰ, ਚਿੰਤਾ, ਸ਼ੱਕ, ਬੇਈਮਾਨੀ, ਖੁਦਗਰਜੀ, ਹਉਮੈ, ਮੈਂ ਮੇਰੀ, ਦੂਜਾ ਪਾਓ, ਖਿੱਚੋ ਤਾਂ, ਲੜਾਈਆਂ, ਝਗੜੇ, ਤੁਅਸਬ, ਨਫ਼ਰਤ, ਬਦਲਾ, ਕਾਮ, ਕ੍ਰੋਧ, ਲੋਭ, ਮੋਹੰਕਾਰ ਆਦਿ ਵਿੱਚ ਰੁੜੇ ਜਾਂਦੇ ਹਾਂ, ਤਾਂ ਇਸ ਦੀ ਵਜ੍ਹਾ ਇਹ ਹੈ ਕਿ ਉਹ ਸੰਗਤ ਸਤ ਜਾਂ ਆਤਮਿਕ ਭਾਵਾਂ ਵਾਲੀ ਨਹੀਂ ਹੈ। ਦਿਖਾਵੇ ਦੀ ਅਖੌਤੀ ਸੰਗਤ ਹੈ ਜਾਂ ਐਵੇਂ ਹੋਮੇ ਦੀ ਢੀਠਾਈ ਵਿੱਚ ਠਾਠਾ ਬਾਗਾ ਹੈ। ਦੂਸਰਾ ਹੈ, ਅਸੀਂ ਉੱਚੀ ਸੁੱਚੀ ਆਤਮਿਕ ਸੰਗਤ ਵਿੱਚ ਭਰੇ ਪੀਤੇ ਹੋਮੇ ਦੀ ਪਾਣ ਚਾੜ ਕੇ ਭਲੇ ਪ੍ਰੇਰੇ ਗਿਆਨੀ, ਧਿਆਨੀ, ਅਫਲਾਤੂਨ ਬਣ ਕੇ ਸੰਗਤ ਵਿੱਚ ਜਾਂਦੇ ਹਾਂ। ਹਾਂਜੀ, ਅਸੀਂ ਉੱਚੀ ਸੁੱਚੀ ਆਤਮਿਕ ਸੰਗਤ ਵਿੱਚ ਭਰੇ ਪੀਤੇ ਹੋਮੇ ਦੀ ਪਾਨ ਚਾੜ ਕੇ ਭਲੇ ਪਲੇਰੇ ਗਿਆਨੀ ਧਿਆਨੀ ਅਤੇ ਅਫਲਾਤੂਨ ਬਣ ਕੇ ਸੰਗਤ ਵਿੱਚ ਜਾਂਦੇ ਹਾਂ ਅਤੇ ਆਤਮਿਕ ਲਾਹਾ ਲੈਣ ਜਾਂ ਲੇਵਾ ਦੇਵੀ ਕਰਨ ਦੀ ਬਜਾਏ ਉੱਥੇ ਆਲੋਚਕ ਸੈਂਟਰੀ ਇੰਸਪੈਕਟਰ ਬਣ ਕੇ ਇੱਕ ਦੂਜੇ ਦੀ ਟੋਕ ਟਕਾਈ ਕਰਦੇ ਹਾਂ, ਨੁਕਤਾਚੀਨੀ ਕਰਦੇ ਹਾਂ, ਵਾਦ ਵਿਵਾਦ ਕਰਦੇ ਹਾਂ, ਛਿੱਦਰ ਬੋਲਦੇ ਹਾਂ, ਫਤਵੇ ਲਾਉਂਦੇ ਹਾਂ, ਆਪਣੀ ਹਉਮੈ ਨੂੰ ਪੱਠੇ ਪਾਉਂਦੇ ਹਾਂ। ਇਸ ਤਰ੍ਹਾਂ ਸੰਗਤ ਵਿੱਚੋਂ ਲਾਹਾ ਲੈਣ ਦੀ ਬਜਾਏ ਤੋਟਾ ਖੱਟ ਕੇ ਆਉਂਦੇ ਹਾਂ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਾਤਿਆਂ ਦੋਏ ਪਾ ਚੜੀਏ ਸੋਹੋਰ। ਜੇਵਾ ਰੰਗ ਨਹੀਂ ਹਰ ਰਾਤੀ, ਜਬ ਬੋਲੇ ਤਾਂ ਫੀਕੇ, ਸੰਤ ਜਨਾਂ ਕੀ ਨਿੰਦਾ ਵਿਆਪਸ, ਪਸ਼ੂ ਪਏ ਕਦੇ ਹੋਏ ਨਾ ਨੀਕੇ। ਸੰਤ ਸੰਗ ਕਰੇ ਜੋ ਬਾਦ, ਹਾਂਜੀ ਸੰਤ ਸੰਗ ਕਰੇ ਜੋ ਬਾਦ, ਤਿੰਨ ਨਿੰਦਕ ਨਾਹੀ ਕਿਛ ਸਾਦ। ਕਥੂਰੀ ਕੋ ਗਾਹਕ ਆਇਓ, ਲਾਦਿਓ ਕਾਲ ਕਾਲਰ ਬਿਰਖ ਜੇਵਾ, ਆਇਓ ਲਾਭ ਲਾਭਨ ਕੇ ਤਾਈ, ਮੋਹਨ ਠਗੌਰੀ ਸਿਉ ਉਰਜ ਭਰਾ। ਤੀਸਰਾ ਹੈ, ਸਾਡਾ ਜੀਵਨ ਮਾਇਕੀ ਰੰਗਤ ਵਾਲਾ ਹੋਣ ਕਰਕੇ ਅਸੀਂ ਸੰਗਤ ਵਿੱਚ ਵੀ ਕਿਸੇ ਨਾ ਕਿਸੇ ਮਾਇਕੀ ਗਰਜ ਦੀ ਪੂਰਤੀ ਲਈ ਜਾਂਦੇ ਹਾਂ। ਜੇ ਸਾਡੀ ਮਾਇਕੀ ਗਰਜ ਦੀ ਪੂਰਤੀ ਨਾ ਹੋਵੇ ਤਾਂ ਸਾਡਾ ਉਪਰਾ ਜਿਹਾ ਵਿਸ਼ਵਾਸ ਜਾਂ ਮਾੜੀ ਮੋਟੀ ਸ਼ਰਧਾ ਵੀ ਉੱਡ ਪੁੱਟ ਜਾਂਦੀ। ਇਸ ਤਰ੍ਹਾਂ ਅਸੀਂ ਸੰਗਤ ਤੋਂ ਵੀ ਅਸ਼ਰਧਕ ਹੋ ਕੇ ਬੇਮੁੱਖ ਹੋ ਜਾਂਦੇ ਹਾਂ ਅਤੇ ਦੈਵੀ ਸਤਸੰਗਤ ਅਥਵਾ ਸਾਧ ਸੰਗਤ ਦੇ ਲਾਹੇ ਤੋਂ ਵੀ ਵਾਂਝੇ ਰਹਿੰਦੇ ਹਾਂ। ਚੌਥਾ ਹੈ ਜੀ, ਅਖੌਤੀ ਸੰਗਤ ਦੇ ਅਸਰ ਹੇਠ ਪਰਮਾਰਥਕ ਜੀਵਨ ਸੇਧ ਗਲਤ ਹੋਣ ਕਾਰਨ ਅਸੀਂ ਕਈ ਕਿਸਮ ਦੇ ਫੋਕੇ ਕਰਮ ਕਾਂਡਾਂ, ਸੁੱਕੀ ਯੋਗ ਸਾਧਨਾ, ਨਿਉਲੀ ਕਰਮ, ਹੱਠ ਯੋਗ, ਤਾਂਤਰਿਕ ਯੋਗ, ਜੰਤਰ ਮੰਤਰ, ਜਾਦੂ, ਕ੍ਰਿਸ਼ਮੇ, ਭੂਤ ਪ੍ਰੇਤ, ਬੱਸੀਕਰਨ, ਬਲੀ ਦੇਣੀ, ਰਿੱਧੀਆਂ ਸਿੱਧੀਆਂ, ਭਵਿੱਖਬਾਣੀ, ਤੀਰਥ ਯਾਤਰਾ ਆਦਿ ਦੇ ਭੰਬਲ ਭੂਸਿਆਂ ਵਿੱਚ ਹੀ ਫਸੇ ਰਹਿੰਦੇ ਹਾਂ ਅਤੇ ਸੱਚੇ ਸੁੱਚੇ ਆਤਮਿਕ ਮਾਰਗ ਤੋਂ ਵਾਂਝੇ ਰਹਿੰਦੇ ਹਾਂ। ਜੋਗੀ ਜਤੀ ਤਪੀ ਸੰਨਿਆਸੀ, ਬਹੁ ਤੀਰਥ ਭਰਮਨਾ, ਲੁੰਜਤ ਮੁੰਜਤ ਮੋਹਨ ਜਤਾਤਰ, ਅੰਤ ਤੋਂ ਮਰਨਾ। ਆਗਮ ਨਿਰਗਮ ਜੋਤਕ ਜਾਣੈ, ਬਹੁ ਬੌਰ ਵਿਆਹ ਕਰਨਾ, ਤੰਤ ਮੰਤਰ ਸਭ ਔਖਤ ਜਾਣੈ, ਅੰਤ ਤੋਂ ਮਰਨਾ। ਕਾਹੂ ਲੈ ਪਹਾਨ ਪੂਜ ਤੇਰੇ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਕਿਓ ਅਰਵਾਚੀ ਦਿਸ਼ਾ ਮੈਂ, ਕਾਹੂ ਪਿਛਾ ਕੋ ਸੀਸ ਨਿਮਾਇਓ। ਕੋਉ ਪਤਾਨ ਕੋ ਪੂਜਤ ਹੈ, ਬਸ ਕੋਉ ਮਰਤਾਨ ਕੋ ਪੂਜਨ ਤਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕੈ ਆਵਤ ਲਾਜਾ, ਜਪ ਤਪ ਸੰਜਮ ਹੋਮ ਜਗ, ਕਰਮ ਧਰਮ ਕਰ ਦਾਨ ਕਰਾਏ, ਨਿਰੰਕਾਰ ਨਾ ਪਛਾਣਿਆ, ਸਾਧ ਸੰਗ ਦੱਸੇ ਨਾ ਦਸਾਏ, ਸੁਣ ਸੁਣ ਆਖਣ ਆਖ ਸੁਣਾਏ। ਜਿੰਨਾ ਚਿਰ ਸਾਨੂੰ ਸੰਗਤ ਵਿੱਚ ਉਚੇਰੀ ਚੰਗੇਰੀ ਸਹਨੇਰੀ ਸੁਖਦਾਈ ਕਲਿਆਣਕਾਰੀ ਦੈਵੀ ਆਤਮਿਕ ਜੀਵਨ ਸੇਧ ਦੀ ਬਾਬਤ ਸੋਝੀ ਗਿਆਨ ਅਤੇ ਨਿਸ਼ਚਾ ਨਾ ਆਵੇ ਅਤੇ ਲੋੜ ਨਾ ਪਾਸੇ, ਓਨਾ ਚਿਰ ਅਸੀਂ ਆਪਣੀ ਪੁਰਾਣੀ ਜੀਵਨ ਰੋੜ ਨੂੰ ਛੱਡਣ ਅਥਵਾ ਤਿਆਗਣ ਲਈ ਤਿਆਰ ਨਹੀਂ ਹੁੰਦੇ ਅਤੇ ਉਸ ਲਈ ਕੋਈ ਸੋਚ ਉੱਦਮ ਜਾਂ ਘਾਲਣਾ ਨਹੀਂ ਕਰ ਸਕਦੇ। ਹਾਂਜੀ, ਜਿੰਨਾ ਚਿਰ ਸਾਨੂੰ ਸੰਗਤ ਵਿੱਚ ਉਚੇਰੀ ਚੰਗੇਰੀ ਸੁਹਨੇਰੀ ਸੁਖਦਾਈ ਕਲਿਆਣਕਾਰੀ ਦੈਵੀ ਆਤਮਿਕ ਜੀਵਨ ਸੇਧ ਦੀ ਬਾਬਤ ਸੋਝੀ ਗਿਆਨ ਅਤੇ ਨਿਸ਼ਚਾ ਨਾ ਆਵੇ ਅਤੇ ਲੋੜ ਨਾ ਪਾਸੇ, ਓਨਾ ਚਿਰ ਅਸੀਂ ਆਪਣੀ ਪੁਰਾਣੀ ਜੀਵਨ ਰੋੜ ਨੂੰ ਛੱਡਣ ਅਥਵਾ ਤਿਆਗਣ ਲਈ ਤਿਆਰ ਨਹੀਂ ਹੁੰਦੇ ਅਤੇ ਉਸ ਲਈ ਕੋਈ ਸੋਚ ਉੱਦਮ ਅਤੇ ਕਾਲਨਾ ਨਹੀਂ ਕਰ ਸਕਦੇ। ਇਹ ਉੱਚੀ ਸੁੱਚੀ ਕਲਿਆਣਕਾਰੀ ਆਤਮਿਕ ਜੀਵਨ ਸੇਧ ਦੀ ਸੋਝੀ ਗਿਆਨ ਅਤੇ ਨਿਸ਼ਚਾ ਸ਼ਬਦ ਸੁਰਤ ਵਿੱਚ ਪ੍ਰੋਤੀ ਹੋਈ ਜਿਉਂਦੀ ਜਾਗਦੀ ਆਤਮਿਕ ਸ਼ੋਭ ਵਾਲੀ ਸਤਸੰਗਤ ਅਥਵਾ ਸਾਧ ਸੰਗਤ ਵਿੱਚੋਂ ਹੀ ਉਪਜਦਾ ਅਤੇ ਦ੍ਰਿੜ ਹੋ ਸਕਦਾ ਹੈ। ਹਾਂਜੀ, ਇਹ ਉੱਚੀ ਸੁੱਚੀ ਕਲਿਆਣਕਾਰੀ ਆਤਮਿਕ ਜੀਵਨ ਸੇਧ ਦੀ ਸੋਝੀ ਗਿਆਨ ਅਤੇ ਨਿਸ਼ਚਾ ਸ਼ਬਦ ਸੁਰਤ ਵਿੱਚ ਪ੍ਰੋਤੀ ਹੋਈ ਜਿਉਂਦੀ ਜਾਗਦੀ ਆਤਮ ਸ਼ੋ ਵਾਲੀ ਸਤਸੰਗਤ ਅਥਵਾ ਸਾਧ ਸੰਗਤ ਵਿੱਚੋਂ ਹੀ ਉਪਜਦਾ ਅਤੇ ਦ੍ਰਿੜ ਹੋ ਸਕਦਾ ਹੈ। ਸਾਡਾ ਗਲਾਨੀ ਵਾਲਾ ਜੀਵਨ ਜਾਂ ਸ਼ਖਸੀਅਤ ਬੇਅੰਤ ਜਨਮਾਂ ਦੇ ਖਿਆਲਾਂ ਕਰਮਾਂ ਅਤੇ ਕੁਸੰਗਤ ਦਾ ਸਮੁੱਚਾ ਸੰਗ੍ਰਹਿ ਅਤੇ ਨਤੀਜਾ ਹੈ। ਇਸ ਲਈ ਮਾਨਸਿਕ ਜੀਵਨ ਦੀ ਤਬਦੀਲੀ ਲਈ ਵੀ ਬੇਅੰਤ ਸਮੇਂ ਤੱਕ हाँ जी, बेअंत समय तक लगातार सत्संगत अथवा साध संगत करन दी लोड़ है। बख्शे हुए गुरमुख प्यारे आत्मक जीवन वाले महापुरखां दी संगत अते सेवा द्वारा ए आत्मक तब्दीली शीघर अते सौखी हो सकती है। बड़ा जरूरी नुक्ता है जी। बख्शे हुए गुरमुख प्यारे आत्मक जीवन वाले महापुरखां दी संगत अते सेवा द्वारा ए आत्मक तब्दीली शीघर अते सौखी हो सकती है। वाहिगुरु जी का खालसा, वाहिगुरु जी की फतेह। गुरु प्यारी साध संगत जीओ, महापुरखां ने इस विषय के उत्ते 14 लेख लिखे हैं, आपां एक भाग नाल सांझ कीती है। इसे तरह सिमरन के उत्ते 16 लेख, धर्म मजहब रोसे किले, धर्म प्रचार हुक्म शब्द वख वख विषयां के उत्ते 132 लिखतां हैं पंजाबी विच। इन्हां सारिया का तर्जमा हिंदी विच भी हो चुका है। 5 कु लिखतां महापुरखां दियां इंग्लिश विच हन। सारिया ही लिखतां बहुत बड़मुलियां हन। सो सारिया संगतां दे चरणां विच बेनती है, जिन्हां को नहीं हन जरूर लिजाण दी कृपालता करो। ये साडा आत्मक पंथ सौखा कर दियां हन। तन तन साहिब श्री गुरु ग्रंथ साहिब प्रति साडी प्रीत प्रेम श्रद्धा चाओ बधाउंदियां हन। सो जरूर लिजाण दी कृपालता करनी जी। वाहिगुरू जी का खालसा, वाहिगुरू जी की फतेह।